ਅੱਜ ਦੀਆਂ ਮੁੱਖ ਖਬਰਾਂ ਵਿੱਚ ਵਿਕਟੋਰੀਆ ਤਸਮਾਨੀਆ ਅਤੇ ਨਿਊ ਸਾਊਥ ਵੇਲਸ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪਿੱਛੋਂ ਹੜ੍ਹਾਂ ਵਰਗੀ ਸਥਿਤੀ ਪਾਕਿਸਤਾਨ ਵਿੱਚ ਇੱਕ ਬੱਸ ਨੂੰ ਅੱਗ ਲੱਗਣ ਪਿੱਛੋਂ 17 ਮੌਤਾਂ ਅਤੇ ਕ੍ਰਿਕਟ ਵਿੱਚ ਡੇਵਿਡ ਵਾਰਨਰ ਨੂੰ ਇੱਕ ਰੋਜ਼ਾ ਕ੍ਰਿਕਟ ਟੀਮ ਦਾ ਕਪਤਾਨ ਬਣਾਉਣ ਦੀਆਂ ਗੱਲਾਂ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਵਿਕਟੋਰੀਆ 'ਚ ਭਾਰੀ ਮੀਂਹ ਪਿੱਛੋਂ ਤਕਰੀਬਨ 70 ਥਾਵਾਂ ਲਈ ਹੜ੍ਹਾਂ ਦੀ ਚੇਤਾਵਨੀ ਦਿੱਤੀ ਗਈ ਹੈ। ਸੈਂਕੜੇ ਵਿਕਟੋਰੀਆ ਵਾਸੀਆਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਆਖਿਆ ਗਿਆ ਕਿਉਂਕਿ ਉਹਨਾਂ ਦੇ ਇਲਾਕੇ ਮੀਂਹ ਦੇ ਪਾਣੀ ਕਰਕੇ ਮੁੱਖ ਸੜਕਾਂ ਨਾਲੋਂ ਕੱਟੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਗੋਲਬਨ ਦਰਿਆ ਵਿੱਚ ਪਾਣੀ ਚੜ੍ਹਨ ਕਰਕੇ ਮੈਲਬਨ ਦੇ ਉੱਤਰ ਸੀਮੋਰ ਤੋਂ ਲੈ ਕੇ ਲੇਕ ਈਡਨ ਤੱਕ ਚੇਤਾਵਨੀ ਨਸ਼ਰ ਕੀਤੀ ਗਈ ਹੈ। ਇਸ ਦੌਰਾਨ ਨਿਊ ਸਾਊਥ ਵੇਲਸ ਦੇ ਮੱਧ ਪੱਛਮ 'ਚ ਫੋਬਸ ਨਾਂ ਦੇ ਸਬਬ ਦੇ 250 ਪਰਿਵਾਰਾਂ ਨੂੰ ਹੜ੍ਹਾਂ ਕਰਕੇ ਘਰ ਖਾਲੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਤਸਮਾਨੀਆ ਵਿੱਚ ਵੀ ਹੜ੍ਹਾਂ ਕਰਕੇ ਸਥਿਤੀ ਵੱਧ ਤੋਂ ਬਦਤਰ ਹੋ ਰਹੀ ਹੈ। ਕਾਰਜਕਾਰੀ ਪ੍ਰੀਮੀਅਰ ਮਾਈਕਲ ਫਰਗੂਸਨ ਨੇ ਲੋਕਾਂ ਨੂੰ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।
The weather conditions are exactly what the Weather Bureau were predicting, and it is consistent with the very heavy flooding and rainfall that we experienced in 2016 at this point in time. So we're monitoring the situation extremely closely. Executive government are being briefed on an hourly basis by our emergency management teams, and all agencies are involved at a state level in ongoing monitoring and advice.
ਬੈਂਜਾਮਿਨ ਹੌਫਮੈਨ ਨਾਂ ਦੇ ਇੱਕ ਵਿਅਕਤੀ ਨੂੰ 2019 'ਚ ਡਾਰਵਿਨ ਵਿੱਚ 4 ਲੋਕਾਂ ਦੇ ਕਤਲ ਲਈ ਉਮਰ ਕੈਦ ਸੁਣਾਈ ਗਈ ਹੈ। ਸਜ਼ਾ ਪਿੱਛੋਂ ਹੁਣ ਉਹ ਜ਼ਿੰਦਗੀ ਪਰ ਬਾਹਰ ਨਹੀਂ ਆ ਸਕੇਗਾ। ਕੀਤੇ ਸੰਗੀਨ ਜੁਰਮਾਂ ਕਰਕੇ ਉਸ ਨੂੰ 3 ਉਮਰ ਕੈਦਾਂ ਅਤੇ ਉਹਦੇ ਉੱਪਰ 15 ਸਾਲ ਹੋਰ ਦੀ ਵੀ ਸਜ਼ਾ ਸੁਣਾਈ ਗਈ ਹੈ। ਆਸਟ੍ਰੇਲੀਆ ਦੇ ਟ੍ਰੈਜਰ ਜਿਮ ਚਾਮਰਸ ਨੇ ਦੁਨੀਆ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਸ ਵਾਰ ਆਰਥਿਕ ਮੰਦੀ ਦਾ ਪਰਛਾਵਾਂ ਦੁਨੀਆ ਲਈ ਕਾਫ਼ੀ ਗੰਭੀਰ ਮਸਲਾ ਹੈ। ਵਾਸ਼ਿੰਗਟਨ DC ਵਿੱਚ G20 ਮੀਟਿੰਗ ਦੌਰਾਨ ਉਹਨਾਂ ਮਹਿੰਗਾਈ ਦੀ ਮਾਰ ਅਤੇ ਆਰਥਿਕ ਮੰਦੀ ਤੋਂ ਉੱਭਰਨ ਲਈ ਸਾਂਝੇ ਉੱਦਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
This time, the risk is that skyrocketing inflation brought about by the war in Ukraine and other factors has necessitated a blunt and brutal reaction from the central banks, which risks a hard landing in a number of the economies around the world.
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਆਪਣੇ ਪੈਸੀਫਿਕ ਦੌਰੇ ਦੌਰਾਨ ਬ੍ਰਿਸਬਨ ਤੋਂ ਮਾਰਸ਼ਲ ਆਈਲੈਂਡ ਲਈ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੈਨੀਵੋਂਗ ਨੇ ਆਖਿਆ ਹੈ ਕਿ ਇਹ ਪੈਸੀਫਿਕ ਮੁਲਕਾਂ ਨਾਲ ਸੰਬੰਧ ਬਿਹਤਰੀ ਵੱਲ ਪੁੱਟਿਆ ਗਿਆ ਇੱਕ ਸਾਰਥਕ ਕਦਮ ਹੈ।
We understand how important connection is. You might think we're a long way away, but we're only 5 hours away. That's quite a lot of flying, but it is only 5 hours. And we're so pleased that the Australian government has been able to support the return of flights because connection is so important to our relationship.
Victoria Suba agle hafte to jantak taur te in vitro fertilization sevaama shuru kar reha hai. Royal Women te Monash Health 18 ਅਕਤੂਬਰ ਤੋਂ ਉਹਨਾਂ ਔਰਤਾਂ ਨੂੰ ਸਹੂਲਤ ਦੇਣ ਲਈ ਤਤਪਰ ਰਹਿਣਗੇ ਜੋ ਗਰਭਧਾਰਨ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਨੇ। ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਇਸ ਸਿਲਸਿਲੇ 'ਚ ਇਹ ਬਿਆਨ ਦਿੱਤਾ ਹੈ।
Right now there are sadly some women, some families who are locked out of this amazing series of treatments and care that can give the family the joy of a child or help them to add to their family. This is a big step. It's not the only step. There'll need to be other things happen over time to try and break down that barrier.
ਦੱਖਣੀ ਆਸਟ੍ਰੇਲੀਆ 4 ਸਾਲ ਪਹਿਲਾਂ ਆਪਣੀ ਮਹਿੰਗੀ ਕਾਰ ਲੈਂਬਰਗਿਨੀ ਨਾਲ ਟੱਕਰ ਮਾਰ ਕੇ ਇੱਕ 15 ਸਾਲਾ ਕੁੜੀ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਅਲੈਗਜ਼ੈਂਡਰ ਕੈਂਬਲ ਨੂੰ ਇਸ ਦੋਸ਼ ਲਈ 200 ਘੰਟੇ ਕਮਿਊਨਿਟੀ ਸਰਵਿਸ ਅਤੇ 4 ਮਹੀਨੇ 27 ਦਿਨ ਦੀ ਸਸਪੈਂਡਡ ਕੈਦ ਹੋਵੇਗੀ। ਇਸ ਦੌਰਾਨ ਮ੍ਰਿਤਕ ਕੁੜੀ ਸੋਫੀਆ ਦੀ ਮਾਂ ਪੀਆ ਵੋਗਰਨ ਨੇ ਇਸ ਸਜ਼ਾ ਨੂੰ ਨਾਕਾਫੀ ਕਰਾਰ ਦਿੰਦਿਆਂ ਅਦਾਲਤੀ ਫੈਸਲੇ 'ਤੇ ਨਾਰਾਜ਼ਗੀ ਪ੍ਰਗਟਾਈ ਹੈ।
We cannot accept Sophia's loss and move on with our lives when the courts have failed to impose a penalty which reflects the gravity of the crime. Our family, along with all South Australians, will never understand how you can kill and injure an innocent pedestrian and not be jailed.
ਦੱਖਣੀ ਪਾਕਿਸਤਾਨ ਵਿੱਚ ਇੱਕ ਬੱਸ ਦੇ ਅੱਗ ਦੀ ਚਪੇਟ 'ਚ ਆਉਣ ਕਾਰਨ 17 ਲੋਕਾਂ ਦੀ ਮੌਤ ਦੀ ਖ਼ਬਰ ਹੈ। ਹਾਦਸਾ ਸਿੰਧ ਸੂਬੇ ਦੇ M9 ਮੋਟਰਵੇ 'ਤੇ ਹੋਇਆ। ਬੱਸ ਵਿੱਚ 35 ਹੜ੍ਹ ਪੀੜਤ ਲੋਕ ਸਵਾਰ ਸਨ ਜੋ ਆਪਣੇ ਘਰ ਵਾਪਸ ਪਰਤ ਰਹੇ ਸਨ। ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਕ੍ਰਿਕਟਰ ਡੇਵਿਡ ਵਾਰਨਰ ਉੱਤੇ ਟੀਮ ਦੇ ਵੱਡੇ ਅਹੁਦਿਆਂ ਲਈ ਲਾਈ ਗਈ ਪਾਬੰਦੀ ਵਾਪਸ ਲਈ ਜਾ ਸਕਦੀ ਹੈ। ਕ੍ਰਿਕਟ ਆਸਟ੍ਰੇਲੀਆ ਦੀ ਕੱਲ੍ਹ ਹੋਣ ਵਾਲੀ ਮੀਟਿੰਗ 'ਚ ਮੁੱਦਾ ਵਿਚਾਰਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 2018 ਦੇ ਨਿਊਲੈਂਡ ਬਾਲ ਛੇੜਛਾੜ ਮਾਮਲੇ ਪਿੱਛੋਂ ਉਸ 'ਤੇ ਇਹ ਰੋਕ ਲਾਈ ਗਈ ਸੀ, ਪਰ ਹੁਣ ਕੁਝ ਮੌਜੂਦਾ ਅਤੇ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਇਸ ਪਾਬੰਦੀ ਨੂੰ ਹਟਾ ਕੇ ਵਾਰਨਰ ਨੂੰ ਇੱਕ ਰੋਜ਼ਾ ਟੀਮ ਦਾ ਕਪਤਾਨ ਬਣਾਉਣ ਦੀ ਵਕਾਲਤ ਕੀਤੀ ਹੈ। ਕ੍ਰਿਕਟ ਆਸਟ੍ਰੇਲੀਆ ਦੇ ਚੀਫ ਐਗਜ਼ੈਕਟਿਵ ਨਿਕ ਹੌਕਲੇ ਨੇ ਇਸ ਸੰਬੰਧੀ ਹਾਂ ਪੱਖੀ ਹੁੰਗਾਰਾ ਦਿੱਤਾ ਹੈ।
I think in very simple terms, what we're looking at is the ability for sanctions, not decisions, but sanctions to be reviewed for good behavior, growth and develop after a period of time.
ਇਸ ਖੇਡ ਖਬਰ ਪਿੱਛੋਂ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲਦਰ। ਕਰੰਸੀ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 51 ਰੁਪਏ 71 ਪੈਸੇ, ਪਾਕਿਸਤਾਨ ਦੇ 136 ਰੁਪਏ 75 ਪੈਸੇ ਅਤੇ ਅਮਰੀਕਾ ਦੇ 63 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਐਡੀਲੇਡ 'ਚ ਮੀਂਹ ਘੱਟਦਾ ਹੋਇਆ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਮੈਲਬਰਨ 'ਚ ਮੀਂਹ ਬਾਰਿਸ਼, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਡਿਗਰੀ। ਹੋਬਰਟ ਅਤੇ ਕੈਨਬਰਾ 'ਚ ਮੀਂਹ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 16 ਡਿਗਰੀ। ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ ਵਿੱਚ ਵੀ ਮੀਂਹ ਘੱਟਦਾ ਹੋਇਆ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 22, 23 ਅਤੇ 24 ਡਿਗਰੀ। ਬ੍ਰਿਸਬਨ ਵਿੱਚ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 28 ਡਿਗਰੀ। ਕੇਨਜ਼ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਡਾਰਵਿਨ 'ਚ ਕਿਤੇ ਕਿਤੇ ਵਾਛੜ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।